ਧਿਆਨ ਨਾਲ ਪੜ੍ਹਨਾ। ਧਿਆਨ ਬਾਰੇ ਸੋਚਿਆ ਕਰੇ ਵੀ ਧਿਆਨ ਕੀ ਹੁੰਦਾ, ਧਿਆਨ ਨਾਲ ਪੜ੍ਹਨਾ, ਇਹ ਸਿੱਖਿਆ ਮਿਲ ਗਈ। ਬੱਚਾ ਧਿਆਨ ਨਾਲ ਪੜ੍ਹਦਾ, ਅੱਗੋਂ ਸਕੂਲ ਵਿੱਚ ਬੱਚਾ ਜਾਂਦਾ, ਟੀਚਰ ਕਹਿੰਦਾ ਕਾਕਾ ਤੇਰਾ ਧਿਆਨ ਕਿੱਧਰ ਗਿਆ, ਧਿਆਨ ਦੇ ਜੋ ਮੈਂ ਗੱਲ ਕਰ ਰਿਹਾ ਉਹਦੇ ਚ ਧਿਆਨ ਦੇ। ਬੱਚਾ ਧਿਆਨ ਨਾਲ ਪੜ੍ਹਦਾ ਤੇ ਕਈ ਵਾਰ ਜੇ ਟੀਚਰ ਧਿਆਨ ਨਾਲ ਨਾ ਪੜ੍ਹਾਉਣ ਵਾਲੇ ਹੋਣ ਤਾਂ ਉਹਨਾਂ ਦੇ ਕੰਨ ਖਿੱਚਣ ਵਾਲੇ ਉਹਨਾਂ ਨੂੰ ਕਹਿੰਦੇ ਨੇ ਡੀਓ ਬੀਓ ਜਿਹੜੇ ਵੀ ਉੱਪਰ ਜੋ ਵੀ ਮਹਿਕਮਾ ਇਹਨਾਂ ਦੇ ਉੱਤੇ ਲੱਗਿਆ, ਬਈ ਤੂੰ ਧਿਆਨ ਨਾਲ ਹੀ ਪੜ੍ਹਾ ਰਿਹਾ, ਦੇਖ ਲੈ ਤੇਰੀ ਟ੍ਰਾਂਸਫਰ ਕੀਤੀ ਜਾਏਗੀ ਜਾਂ ਤੈਨੂੰ ਡਿਸਮਿਸ ਕਰ ਦਿੱਤਾ ਜਾਏਗਾ, ਤੂੰ ਧਿਆਨ ਨਾਲ ਹੀ ਪੜ੍ਹਾ ਰਿਹਾ। ਧਿਆਨ
ਸ਼ਬਦ ਇੱਕੋ ਹੀ ਹੈ, ਕਿੱਥੇ ਕਿੱਥੇ ਵਰਤ ਹੋ ਰਿਹਾ, ਇਹ ਤਾਂ ਸੈਂਕੜੇ ਥਾਵਾਂ ਤੇ ਰੋਜ਼ ਵਰਤ ਹੋ ਰਿਹਾ। ਇੱਕ ਸ਼ਰਾਬ ਵੇਚਣ ਵਾਲਾ ਆਪਣੇ ਕਰਿੰਦੇ ਨੂੰ ਕਹਿੰਦਾ, ਕਹਿੰਦਾ ਉਹ ਸ਼ਰਾਬ ਧਿਆਨ ਨਾਲ ਵੇਚੀ ਤਾਂ ਉੱਥੇ ਵੀ ਜਾਵੜਿਆ, ਠੇਕਿਆਂ ਚ ਵੀ ਜਾਵੜਿਆ, ਧਿਆਨ ਧਿਆਨ ਨਾਲ ਵੇਚੀ, ਧਿਆਨ ਨਾਲ ਪੈਸੇ ਲਈ, ਧਿਆਨ ਨਾਲ ਉਹਦੇ ਵਿੱਚ ਮੱਝ ਦੇ ਟੀਕੇ ਰਲਾਉਣੇ ਜਿਹੜੇ, ਇਹ ਧਿਆਨ ਤੋਂ ਬਿਨਾਂ ਨਹੀਂ ਰਾਹ ਆਉਣੇ, ਇਹ ਨਸ਼ੇ ਵਾਲੇ ਟੀਕੇ ਵੀ ਉਹਦੇ ਧਿਆਨ ਨਾਲ ਰਾਹੀਂ ਜ਼ਹਿਰ, ਇਹ ਵੀ ਕੰਮ ਧਿਆਨ ਦਾ ਹੀ ਹੈ। ਤੇ ਜਿਸ ਵੇਲੇ ਕੋਈ ਸ਼ਿਕਾਰੀ ਸ਼ਿਕਾਰ ਮਾਰਦਾ ਉਹ ਧਿਆਨ ਨੂੰ ਐਨ ਬਿਨਦਾ। ਮਹਾਰਾਜ ਕਹਿੰਦੇ ਸੀ ਸੁਣਵਾਏ ਕਿਆ ਸੀ ਜਰੇ ਦੇਖ ਸੁਤਾ ਜਾਏ, ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ, ਉਹ ਵੀ ਧਿਆਨ ਪੂਰਾ ਟਿਕਾਉਂਦਾ। ਕਾਹਦੇ ਵਾਸਤੇ? ਉਹਨੇ ਮਾਰਨਾ ਕਿਸੇ ਨੂੰ, ਉਹਦੇ ਧਿਆਨ ਨੇ, ਧਿਆਨ ਉਹਦੇ ਕੋਲ ਵੀ ਹੈਗਾ, ਧਿਆਨ ਇੱਕ ਬਗਰੇ ਕੋਲ ਵੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਆਪ ਕਹਾਂ ਪਇਓ ਦੋ ਲੋਚਨ ਮੂੰਹ ਦੇ ਕਹਿ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਧਿਆਨ ਤੋਂ ਉਹਨੇ ਵੀ ਬਗਲੇ ਨੇ ਵੀ ਲਾਇਆ ਹੋਇਆ। ਬਗਲੇ ਦੀ ਸਮਾਧੀ ਨੂੰ ਵੇਖ ਕੇ ਮਹਾਰਾਜ ਇਤਨਾ ਪ੍ਰਸੰਨ ਹੋਏ, ਸਤਿਗੁਰੂ ਮਹਾਰਾਜ ਕਹਿਣ ਲੱਗੇ ਹੋਏ ਤੇ ਯੋਗੀਆਂ ਤੋਂ ਵੀ ਗਾਹਾਂ ਲੰਘਿਆ ਫਿਰਦਾ, ਅੱਖਾਂ ਦੋਨੇ ਬੰਦ, ਪੈਰ ਇੱਕ ਲੱਤ ਚੱਕੀ ਹੋਈ ਹੈ, ਇੱਕ ਲੱਤ ਦੇ ਭਾਰ ਖੜਾ ਧਰੂਣ ਦੀ ਤਰ੍ਹਾਂ, ਉਹ ਵੀ ਧਿਆਨ ਚ ਖੜਾ। ਪਰ ਉਹਦਾ ਧਿਆਨ ਦੀ ਸੀਮਾ ਕੀ ਹੈ? ਜਦੋਂ ਕੋਈ ਡੱਡੀ ਮੱਛੀ ਡਿੱਕੇ ਆ ਗਈ, ਕਿਹੜਾ ਤਰੀਕੇ ਫੜ ਲੈਣੀ ਹੈ, ਪਤਾ ਜਦੇ ਲੱਗੂਗਾ ਧਿਆਨ ਸਮਾਧੀ ਖੁੱਲੀ ਦਾ, ਡੱਡੀ ਮੱਛੀ ਹੈ ਨੀ, ਜਦੇ ਅੰਦਰ ਖੁੱਲ ਗਈ ਧਿਆਨ ਦੀ ਸਮਾਧੀ ਹੈ, ਉਹ ਵੀ ਧਿਆਨ ਉਹਦੇ ਕੋਲ। ਸਤਿਗੁਰੂ ਮਹਾਰਾਜ ਕਿਹੜੇ ਧਿਆਨ ਨੂੰ ਕਹਿੰਦੇ ਨਾ, ਇਹ ਆਪਾਂ ਧਿਆਨ ਤਾਂ ਗਿਣ ਰਹੇ ਨੇ, ਨਹੀਂ ਇਹਨਾਂ ਦੀ ਕੀ ਲੋੜ ਸੀ ਆਪਾਂ ਨੂੰ, ਗੱਲ ਧਿਆਨ ਦੀ ਆ ਗਈ। ਥੋੜਾ ਜਿਹਾ ਸਮਾਂ ਵੀ ਆਪਣੇ ਕੋਲ ਇਸ ਹਿਸਾਬ ਚ ਰਹੇਗਾ ਸੀ, ਇਸ ਲਈ ਆਪਾਂ ਇੱਥੇ ਆ ਕੇ ਫੇਰ ਥੋੜਾ ਜਿਹਾ ਵਿਸਤਾਰ ਕਰਨ ਲੱਗੇ। ਸਾਰਿਆਂ ਬਚਨਾਂ ਦਾ ਆਪਣੇ ਕੋਲੋਂ ਬੈਲੈਂਸ ਤਾਂ ਨਹੀਂ ਰਹਿ ਸਕਦਾ ਬਰਾਬਰ, ਸ਼ੁਰੂ ਦੇ ਵਿੱਚ ਹੋ ਸਕਦਾ ਵੀ ਕਿਤੇ ਉੱਥੇ ਤੱਕ ਪਹੁੰਚਦਾ ਪਹੁੰਚਦੇ ਸਮਾਂ ਨਾ ਮੁੱਕ ਜਾਵੇ, ਨੇੜੇ ਜਾ ਕੇ ਫੇਰ ਹੌਲੀ ਹੌਲੀ ਪੜਾ ਹੋ ਸਕਦਾ, ਇਹ ਤੇ ਕਦੇ ਸੰਭਵ ਹੋ ਸਕੇਗਾ ਜੇ ਜਥੇ ਨੇ ਕਲਮ ਚੁੱਕ ਲਈ, ਇੱਕ ਇੱਕ ਬਚਨ ਤੇ ਪ੍ਰਮਾਣ ਦੇ ਦੇ, ਕੋਈ ਵਿਸਤਾਰ ਨਾਲ ਪੁਸਤਕ ਲਿਖਣੀ ਆਰੰਭ ਕਰ ਦਿੱਤੀ, ਫੇਰ ਤੇ ਇਹ ਗੱਲ ਜਿਹੜੀ ਹੈ ਸੰਭਵ ਹੋ ਸਕਦੀ ਹੈ। ਉੱਥੇ ਤਾਂ ਬੈਲੈਂਸ ਹੋ ਸਕਦਾ ਠੀਕ, ਇੱਥੇ ਇੱਕ ਨਹੀਂ ਹੋਣਾ। ਜਾਂ ਫਿਰ ਇੱਕ ਇੱਕ ਬਚਨ ਤੇ ਇੱਕ ਦਿਮਾਗ ਲੱਗੇ, 52 ਦਿਮਾਗ ਲੱਗਣ 52 ਬਚਨਾਂ ਤੇ, ਤਾਂ ਵੀ ਗੱਲ ਫਿਰ ਵਿਸਤਾਰ ਨਾਲ ਹੋ ਸਕਦੀ ਹੈ, ਫਿਰ ਵੀ ਬੈਲੈਂਸ ਰਹਿ ਸਕਦਾ। ਹੁਣ ਇਹ ਮੇਰੇ ਵਸਤੀ ਗੱਲ ਨਹੀਂ, ਕਿਵੇਂ ਕਰ ਦੇਣੀ ਧਿਆਨ। ਮਹਾਰਾਜ ਕਹਿੰਦੇ ਕੀ ਹੋ ਗਿਆ, ਵਕਤ ਧਿਆਨ ਲਗਾਇਓ, ਨਾਥ ਫਿਰੀ ਉਲੀਓ, ਸਾਧ ਸਮੁੰਦਰ ਲੋਕ ਗਏ ਪਰ ਲੋਕ ਗਵਾਏ, ਲੋਕ ਪ੍ਰਲੋਕ ਦੋਵੇਂ ਗਏ, ਨੇਤਰ ਬੰਦ ਕਰ ਲੈਣੇ। ਇਹ ਧਿਆਨ ਐਸਾ ਹੈ, ਤੇਜ਼ੀ ਦਾ ਵੇਰਵਾ ਗੁਰਬਾਣੀ ਦੇ ਵਿੱਚ ਵੀ ਆਇਆ ਕਿ ਮਹਾਤਮਾ ਰੂਪ ਦੇ ਅੰਦਰ ਬੜੇ ਗਲਤ ਲੋਕ ਮਹਾਤਮਾ ਦੇ ਵੇਸ਼ ਵਿੱਚ ਨਿਕਲ ਤੁਰੇ। ਅੱਗੇ ਗਲਤ ਲੋਕਾਂ ਨੂੰ ਲੁਕਣ ਵਾਸਤੇ ਜੰਗਲ ਸਨ, ਸ਼ੁਕਰ ਸੀ, ਜੰਗਲਾਂ ਚ ਤਾਂ ਛੁਪ ਜਾਂਦੇ ਸੀ, ਜੰਗਲਾਂ ਚੋਂ ਬਾਹਰ ਨਿਕਲ ਕੇ ਡਾਕੇ ਮਾਰ ਲੈਂਦੇ ਸਨ, ਤੇ ਭੇਖ ਤਾਂ ਕੋਈ ਨਹੀਂ ਸੀ ਬਦਨਾ ਹੁੰਦਾ। ਤੇ ਹੁਣ ਦੇਖੋ ਕਿੱਡੇ ਗਜ਼ਬ ਦੀ ਬਾਤ ਹੈ, ਜੰਗਲ ਪੱਟੇ ਗਏ, ਇਹਨਾਂ ਨੇ ਆਪਣਾ ਢੰਗ ਬਦਲ ਲਿਆ, ਤੇ ਇਹਨਾਂ ਨੇ ਗੁਰੂ ਦਾ ਬਾਣਾ, ਰੱਬ ਦਾ ਬਾਣਾ, ਸਾਧੂਆਂ ਦਾ ਬਾਣਾ ਉਹ ਪਾ ਕੇ ਕੰਮ ਨਹੀਂ ਉਹੀ ਛੱਡਣਾ ਜਿਹੜਾ ਡੱਡੀਆਂ ਵਾਲਾ, ਡੱਡੀਆਂ ਮੱਛੀਆਂ ਖਾਣ ਵਾਲਾ ਕੰਮ ਉਹੀ ਰੱਖਣਾ। ਸਤਿਗੁਰੂ ਮਹਾਰਾਜ ਨੇ ਕਹਿਤਾ, ਪੇਖ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੀਨ, ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਲੇ। ਗਿਆਨ ਧਿਆਨ ਕੋ ਵਿਰਲਾ ਰਹਿ, ਗਿਆਨ ਧਿਆਨ ਉਹ ਤਾਂ ਕੋਈ ਵਿਰਲਾ, ਮਹਾਰਾਜ ਕਹਿੰਦੇ ਧਿਆਨ ਜਿਹਦੇ ਕੋਲ ਹੋਏਗਾ ਧਿਆਨੀ ਉਹ ਹੈ, ਗਿਆਨ ਜਿਹਦੇ ਕੋਲ ਹੋਏਗਾ ਗਿਆਨੀ ਉਹ ਹੈ, ਧਨ ਜਿਹਦੇ ਕੋਲ ਹੋਏਗਾ ਧਨੀ ਉਹ ਹੈ। ਤੇ ਇਸੇ ਤਰ੍ਹਾਂ ਫਿਰ ਜਦੋਂ ਧਿਆਨ ਦੀ ਪ੍ਰਕਿਰਿਆ ਦੇ ਨਹੀਂ ਪਤਾ ਵੀ ਧਿਆਨ ਹੁੰਦਾ ਕੀ ਹੈ, ਧਿਆਨ ਦੀ ਗੱਲ ਧਿਆਨ ਦੋ ਤਰ੍ਹਾਂ ਦਾ ਬਣਿਆ, ਇਸ ਲਈ ਸਮਾਧੀ ਦੋ ਤਰ੍ਹਾਂ ਦੀ ਹੈ, ਇੱਕ ਸਵਿਕਲਪ, ਇੱਕ ਨਿਰਵਿਕਲਪ। ਇੱਕ ਉਹ ਸਮਾਧੀ ਜਿਹਦੇ ਚ ਕੋਈ ਕਲਪਨਾ ਨਹੀਂ, ਅੰਤਰ ਸੁਣਨ, ਬਾਹਰ ਸੁਣਨ, ਤ੍ਰਿਭਵਨ ਸੁਣਨ, ਸੁਣਨ ਚੌਥੇ ਸੁਣੇ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨ, ਉਹਨੂੰ ਕਹਿੰਦੇ ਨੇ ਸਹਿਜ ਸਮਾਧ। ਸਹਿਜ ਸਮਾਧ ਲੱਗੀ ਹੈ ਪੀਤਰ ਸੋ ਰਸ ਸੋਈ ਜਾਣੇ, ਸਹਿਜ ਸਮਾਧ ਲੱਗੀ ਹੈ ਪੀਤਰ ਸੋ ਰਸ ਸੋਈ ਜਾਣੇ ਜੀ, ਸਮਾਧ ਲਗੀ ਹੈ ਅੰਤਰ ਸੋਰਸ ਸੋਈ ਜਾਣੇ, ਸਹਿਜ ਸਮਾਧ ਲਗੀ ਹੈ ਅੰਤਰ ਸੋਰਸ ਸੋਈ ਜਾਣੇ ਜੀ, ਸਮਾਧ ਲੱਗੀ ਲਿਵ ਅੰਤਰ ਜੇ ਲਾਏ ਰਹਾਂ ਲਿਵ ਤਾਰ ਸੋ ਰਸ ਸੋਈ ਜਾਣੇ। ਉਹਨਾਂ ਨੇ ਕੋਈ ਰਸ ਛੱਡਿਆ ਹੋਏਗਾ, ਇਸੇ ਲਈ ਕੋਈ ਰਸ ਆ ਗਿਆ ਹੋਏਗਾ। ਜਿਨ੍ਹਾਂ ਨੇ ਕੋਈ ਰਸ ਨਹੀਂ ਛੱਡਿਆ ਉਹਨਾਂ ਨੂੰ ਕੋਈ ਰਸ ਨਹੀਂ ਆਇਆ, ਇਹ ਰਸ ਛੱਡ ਹੈ ਉਹ ਰਸ ਆਵੇ, ਉਹ ਰਸ ਲਈ ਇਹ ਰਸ ਤਿਆਗਣੇ ਪੈਣਗੇ, ਸ਼ਰਤ ਹੈ। ਜੇ ਸਾਡੀਆਂ ਅੱਖਾਂ ਨੂੰ ਸੰਸਾਰ ਦਾ ਕੋਈ ਰਸ ਆ ਰਿਹਾ ਰੂਪ ਦਾ ਤਾਂ ਖਿਮਾ ਕਰਨੀ, ਫਿਰ ਉਹ ਰਸ ਨਹੀਂ ਅਜੇ ਆਏਗਾ। ਜੇ ਕੰਨਾਂ ਨੂੰ ਕੋਈ ਰਸ ਆ ਰਿਹਾ ਤਾਂ ਫਿਰ ਉਹ ਸਹਿਸਮਾ ਦਾ ਰਸ ਅਜੇ ਨਹੀਂ ਆਏਗਾ। ਜੇ ਜੀਵ ਨੂੰ ਕੋਈ ਸਵਾਦ ਆ ਰਿਹਾ ਜਿਹਨੂੰ ਸਾਰੀ ਵਿਸਰ ਗਏ ਰਸ, ਔਰ ਇਹ ਸਾਰੇ ਰਸ ਵਿਸਰ ਗਏ, ਜਦੋਂ ਸਾਰੇ ਰਸ ਇਧਰ ਵਿਸਰ ਜਾਂਦੇ ਨੇ ਉਦੋਂ ਪਰਮਾਤਮਾ ਦੇ ਰਸ ਦਾ ਦਰਵਾਜ਼ਾ ਖੁੱਲ ਜਾਂਦਾ ਹੈ। ਇਹ ਰਸ ਨਾ ਤੂੰ ਅਨਰਸ ਰਾਤ ਰਹੀ, ਜੀਵ ਨੂੰ ਪੁੱਛਦੇ ਨੇ ਤੂੰ ਅਨਰਸ ਰਾਤ ਰਹੀ, ਜੇ ਤੂੰ ਅਨਰਸ ਰਾਤ ਰਹੀ ਹੈ ਤੇਰੀ ਪਿਆਸ ਨਾ ਜਾਏ, ਜਾਂ ਫਿਰ ਜਾਏ ਜਿਹੜੀ ਮਰਜ਼ੀ, ਤੇਰੀ ਪਿਆਸ ਨਹੀਂ ਜਾ ਸਕਦੀ। ਪਿਆਸ ਨਾ ਜਾਏ ਹੋਰਤ ਕੀਤਾ ਜੇ ਚਿਰ ਹਰ ਰਸ ਪੱਲੇ ਨਾ ਪਾਏ। ਰਾਮ ਦਾ ਨਾਮ ਦਾ ਰਸ, ਇਸ ਕਰਕੇ ਧਿਆਨ ਸਤ ਸਰੂਪ ਦੇ ਕਰਨ ਦੀ ਸਤਿਗੁਰੂ ਗੱਲ ਕਰਦੇ ਨੇ। ਧਿਆਨ ਕੀ ਹੈ? ਇੱਕ ਤੁਰੇ ਜਾਂਦੇ ਨੂੰ ਸਾਈਕਲ ਚਲਾਉਣ ਵਾਲੇ ਕਹਿੰਦੇ ਧਿਆਨ ਨਾਲ ਸਾਈਕਲ ਚਲਾ, ਗੱਡੀ ਧਿਆਨ ਨਾਲ ਚਲਾ, ਕੀਰਤਨ ਧਿਆਨ ਨਾਲ ਕਰ, ਪਾਠ ਧਿਆਨ ਨਾਲ ਕਰ, ਧਿਆਨ ਸਾਰੀ ਜਗ੍ਹਾ ਸਾਰੇ ਲੋਕ ਵਰਤਦੇ ਨੇ। ਧਿਆਨ ਇੱਕ ਹੈ ਪਰ ਵਰਤੋਂ ਤੇ ਕਵਰਤੋਂ ਵੱਖਰੀ ਵੱਖਰੀ ਹੈ ਸਾਰੇ ਲੋਕਾਂ ਦੀ। ਜਿਹਾ ਜੋ ਕੋਈ ਹੈ ਉਹ ਹੈ ਜੀ ਵਰਤੋਂ ਵਿਚ ਲਿਆ ਰਿਹਾ। ਸਾਰੇ ਪਾਸੇ ਤੋਂ ਖਿੰਡੇ ਹੋਏ ਮਨ ਨੂੰ ਇੱਕ ਥਾਂ ਤੇ ਕੇਂਦਰਿਤ ਕਰਨਾ, ਇੱਕ ਥਾਂ ਤੇ ਇਕੱਤਰ ਕਰਨਾ, ਇੱਕ ਵਸਤੂ ਨੂੰ ਕੇਂਦਰ ਬਿੰਦੂ ਬਣਾ ਕੇ ਬਸ ਬਾਕੀ ਸਭ ਕੁਝ ਭੁੱਲ ਜਾਣਾ, ਇੱਕ ਚੀਜ਼ ਦੇ ਵਿੱਚ ਜੋੜ ਦੇਣਾ। ਜੇ ਬੱਚਾ ਪੜ੍ਹਦਾ ਹੈ ਪੜ੍ਹਾਈ ਦੇ ਵਿੱਚ ਜੁੜ ਗਿਆ ਆਪਣਾ ਉਹਦਾ ਮਨ, ਤਾਂ ਉਹਨੂੰ ਉਹਦੇ ਉਸਤਾਦ ਦੀ ਕਹੀ ਹੋਈ ਗੱਲ ਕਮਾ ਲਈ ਕਿ ਧਿਆਨ ਨਾਲ ਪੜ੍ਹ, ਉਹਨੇ ਸਾਰੇ ਪਾਸੇ ਧਿਆਨ ਇਕੱਠਾ ਕੀਤਾ, ਆਪਣੀ ਸਭ ਕੁਝ ਚਲਾ ਦਿੱਤਾ। ਧਿਆਨ ਨਾਲ ਸਾਈਕਲ ਚਲਾ, ਸੱਜਾ ਖੱਬਾ ਦੇਖਣ ਤੇ ਹਟ ਗਿਆ ਤੇ ਉਹਨੇ ਆਪਣਾ ਧਿਆਨ ਉਸ ਦੇ ਵਿੱਚ ਲਾ ਦਿੱਤਾ, ਮੇਰੇ ਸਾਈਕਲ ਦਾ ਐਕਸੀਡੈਂਟ ਨਾ ਹੋ ਜਾਵੇ, ਧਿਆਨ ਉੱਥੇ ਆ ਗਿਆ। ਜਦੋਂ ਸ਼ਬਦ ਤੇ ਸੁਰਤ ਦੋਵੇਂ ਇਕੱਠੇ ਕਰਨ ਵਾਸਤੇ ਜੋ ਮਨ ਦਾ ਜ਼ੋਰ ਲੱਗ ਰਿਹਾ, ਮਨ ਹੋਰ ਪਾਸੇ ਨੂੰ ਜਾਂਦਾ ਤੇ ਉਹਨੂੰ ਵਿਚਾਰ ਸ਼ਕਤੀ ਨਾਲ ਖਿੱਚ ਕੇ ਸ਼ਬਦ ਨੂੰ ਸੁਰਤ ਨੂੰ ਦੋਨਾਂ ਨੂੰ ਇਕੱਠੇ ਕਰਨ ਵਿੱਚ ਜ਼ੋਰ ਲੱਗ ਰਿਹਾ, ਉਹਨੂੰ ਅਭਿਆਸੀ ਕਹਿੰਦੇ ਨੇ। ਭਾਈ ਵੀ ਅਭਿਆਸ ਕਰ ਰਿਹਾ, ਜਦੋਂ ਟਿਕ ਜਾਏ ਫਿਰ ਅਭਿਆਸੀ ਨਹੀਂ, ਫਿਰ ਧਿਆਨੀ ਹੋ ਗਿਆ, ਫਿਰ ਧਿਆਨ ਕਰ ਲਿਆ ਉਸਨੇ। ਧਿਆਨ ਤਾਂ ਸਿੱਖਣਾ ਪਏਗਾ, ਧਿਆਨ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਨੀ ਪਏਗੀ। ਇੱਥੇ ਇੱਕ ਸੰਤ ਸੰਮੇਲਨ ਹੋਇਆ ਪਹਿਲੀ ਵਾਰ, ਦਾਸ ਦੀ ਜ਼ਿੰਦਗੀ ਵਿੱਚ ਇਹ ਸਮਾਂ ਆਇਆ ਕਿ ਸਨਾਤਨ ਮਤ ਦੇ ਸਾਧੂਆਂ ਨੇ, ਸੰਨਿਆਸੀ ਮਹਾਂਪੁਰਸ਼ਾਂ ਨੇ ਸੱਦਾ ਦਿੱਤਾ, ਮੇਰੀ ਜ਼ਰੂਰਤ ਸਮਝੀ। ਮੈਨੂੰ ਇਉਂ ਲੱਗਿਆ ਜਿਵੇਂ ਲੋਕੀ ਕਹਿੰਦੇ ਨੇ ਕੀੜੀ ਦੇ ਘਰ ਨਰੈਣ ਆ ਗਿਆ ਨਾ, ਕਿ ਉਹ ਮਹਾਂਪੁਰਸ਼ ਜਿਨ੍ਹਾਂ ਨੂੰ ਅੱਜ ਸਾਰਾ ਹਿੰਦੁਸਤਾਨ ਭਾਰਤ ਵਰਸ਼ ਪੂਜਦਾ, ਕਿ ਉਹ ਮੈਨੂੰ ਆਪਣੇ ਸੰਮੇਲਨ ਚ ਲਿਜਾਉਣ ਲਈ ਤਿੰਨ ਵਾਰ ਮੇਰੇ ਘਰ ਇੱਥੇ ਗਰੀਬ ਦੇ ਆਏ ਤੇ ਮੈਨੂੰ ਇਹ ਮਾਣ ਬਖਸ਼ਿਆ ਵੀ ਤੇਰੀ ਵੀ ਲੋੜ ਹੈ ਤੇ ਕਿਰਪਾਨ ਮੇਰੇ ਪਾਈ, ਨਾਲ ਕਹਿੰਦੇ ਨੀਲੀਆਂ ਦਸਤਾਰਾਂ ਤੇ ਭਗਵੇਂ ਕੱਪੜਿਆਂ ਵਾਲੇ ਚ ਸਾਨੂੰ ਉਸ ਮੰਚ ਤੇ ਬੈਠਣ ਦਾ ਸਮਾਂ ਦਿੱਤਾ, ਤੇ ਮੈਂ ਸਮਝਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੇਡ ਵਰਤਾ ਦਿੱਤੀ, ਇਹ ਕਲਗੀ ਵਾਲੇ ਬਾਪੂ ਨੇ ਖੇਡ ਵਰਤਾ ਦਿੱਤੀ। ਤੇ ਫਿਰ ਉੱਥੇ ਜਾਣਾ ਵੱਖਰੀ ਗੱਲ, ਤੇ ਉੱਥੇ ਜਾ ਕੇ ਉਹਨਾਂ ਮਹਾਂਪੁਰਸ਼ਾਂ ਨੇ ਆਪਣੀ ਹਿੰਦੂ ਸਮਾਜ ਵਿੱਚ, ਆਪਣੇ ਸਨਾਤਨ ਮਤੀਏ ਸਾਧੂਆਂ ਵਿੱਚ ਇੱਕ ਸਿੱਖ ਜਗਤ ਦੇ ਇੱਕ ਗਰੀਬ ਸਿੱਖ ਦਾ ਉਹ ਸਤਿਕਾਰ ਕਰਾਉਣਾ ਤੇ ਵਾਸੀਅਤ ਕਰਾ ਕੇ ਕਹਿਣਾ ਕਿ ਅੱਜ ਦਾ ਜੋ ਵੀ ਪ੍ਰਵਚਨ ਕਰਨੇ ਨੇ ਵੀ ਮੈਂ ਨਹੀਂ ਕਰਨਾ ਤੇ ਅੱਜ ਇਹ ਇਹਨਾਂ ਦਾ ਟਾਈਮ ਹੈ, ਇਹ ਕਰਨਗੇ। ਸਾਰੇ ਲੋਕ ਹੈਰਾਨ ਸਨ ਵੀ ਸਿੱਖ ਕਿੱਥੋਂ ਬਾਹਰਲੇ। ਫਿਰ ਉਹਨਾਂ ਦੀ ਟ੍ਰੇਨਿੰਗ ਦੇਖੋ, ਸੈਕਟਰੀ ਨੇ ਵੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਭਾਵੇਂ ਉਹਨਾਂ ਨੂੰ ਫਤਿਹ ਜਿਵੇਂ ਜਿਸ ਢੰਗ ਨਾਲ ਕਿਉਂ ਆਦਿ ਨਹੀਂ ਸਨ, ਬੁਲਾਈ ਫਤਿਹ, ਫਿਰ ਜਕਾਰਾ ਛੱਡਿਆ ਬੋਲੇ ਸੋ ਰਿਹਾ। ਮੈਂ ਕਿਹਾ ਵੀ ਆਹ ਤਾਂ ਉਦੋਂ ਵੀ ਕਹਾਂਗਾ ਆਤੀ ਗੱਲ, ਮੈਂ ਤਾਂ ਸੋਚ ਰਿਹਾ ਸੀ ਵੀ ਫਤਿਹ ਬੁਲਾਏ ਬਿਨਾਂ ਮੈਂ ਸ਼ੁਰੂ ਨਹੀਂ ਕਰਦਾ, ਵੀ ਮੇਰੀ ਫਤਿਹ ਨਾਲ ਕਿਸੇ ਨੂੰ ਚੁੱਭ ਜਾਏ ਤਾਂ ਸੈਕਟਰੀ ਵੀ ਬੁਲਾ ਰਿਹਾ। ਉੱਥੇ ਫਿਰ ਉਹਨਾਂ ਮਹਾਤਮਾ ਦੇ ਇੱਕ ਸ਼ਿਸ਼ ਜਿਹੜੀ ਅੱਜ ਪੂਰੇ ਭਾਰਤ ਵਿੱਚ ਵੱਡੇ ਵੱਡੇ ਮਨਿਸਟਰ ਜੀ ਦੇ ਦੁਆਰੇ ਤੇ ਖੜੇ ਰਹਿੰਦੇ ਨੇ, ਉਹ ਇੱਕ ਸੰਨਿਆਸ ਮਤ ਦੀ ਬੀਬੀ ਬੋਲੀ, ਜਿਹੜੀ ਉਹਨਾਂ ਦੀ ਸ਼ਿਸ਼ ਸੀ, ਉਹ ਬੋਲੀ ਇੱਕ ਵਚਨ, ਐਸਾ ਉਪਦੇਸ਼ ਉਹਨੇ ਖੁੱਲ ਦਿਲੀ ਦੇ ਨਾਲ ਕੀਤਾ ਤੇ ਜਥਿਆਲੇ ਕਹਿਣ ਦੂਜੇ ਦਿਨ ਵੀ ਕਹਿੰਦੇ ਅੱਜ ਵੀ ਚੱਲੀਏ, ਮਗਾਓ ਕੱਲ ਆਪਾਂ ਨੂੰ ਬੁਲਾਇਆ ਸੀ, ਅੱਜ ਆਪਣੇ ਆਪ ਜਾਵਾਂਗੇ ਨਾ, ਬਿਨਾਂ ਬੁਲਾਏ ਬੋਲੀਏ ਤਵੀ ਨਾ ਪਾਈਆ ਮਾਨ, 30 ਵਿੱਚ 300 2 ਕੜੇ ਤਾਂ ਇਹ ਸੱਟ ਪੈ ਜਾਣ, ਜੀ ਤਾਂ ਮੇਰਾ ਵੀ ਕਰਦਾ ਹੀ ਜਾਵਾਂ, ਪਰ ਇੱਕ ਮਰਿਆਦਾ ਭੰਗ ਹੁੰਦੀ ਹੈ, ਕੱਲ ਬੁਲਾਏ ਗਏ ਸੀ, ਸਤਿਕਾਰ ਮਿਲਿਆ, ਆਪਣੇ ਆਪ ਜਾਵਾਂਗੇ, ਇਹ ਗੱਲ ਮਰਿਆਦਾ ਨਹੀਂ ਹੈ। ਕਿਉਂ ਇਹ ਕਹਿੰਦੇ ਵੀ ਨਰੋਲ ਹੀ ਗੁਰਮਤ ਦੀ ਗੱਲ, ਸਾਧਾਂ ਦੀ ਜ਼ਬਾਨ ਚੋਂ ਜੋ ਗੁਰਮਤ ਕਹਿੰਦੀ ਆ ਉਹੀ ਪ੍ਰਚਾਰ, ਨਾ ਕਿਸੇ ਦੇਹ ਦਾ ਪ੍ਰਚਾਰ, ਨਾ ਕਿਸੇ ਮੂਰਤੀ ਦਾ ਪ੍ਰਚਾਰ, ਨਾ ਕਿਸੇ ਦੇਵਤੇ ਦਾ ਪ੍ਰਚਾਰ, ਨਰੋਲ ਇਹ ਸੱਤ ਦੀ ਗੱਲ, ਬਸ ਸੱਤ ਦੇ ਨਾਲ ਜੁੜਨ ਦੀ ਗੱਲ। ਉਹ ਮਹਾਤਮਾ ਰੂਹ ਬੀਬੀ ਕਹਿਣ ਲੱਗੀ ਜਦੋਂ ਉਹਨੂੰ ਸਮਾਂ, ਮੇਰੇ ਤੋਂ ਬਾਅਦ ਉਹਨੇ ਬੋਲਣਾ ਸੀ, ਉਹ ਕਹਿਣ ਲੱਗੀ ਕਹਿੰਦੀ ਜਿਹੜਾ ਵੀ ਕੋਈ ਜਿਗਾਸੂ ਉੱਠਦਾ ਉਹੀ ਕਹਿੰਦਾ ਜੀ ਮੈਂ ਸੰਤਾਂ ਕੋਲ ਜਾਣਾ ਨਾਮ ਦੀ ਯੁਗਤੀ ਪੁੱਛਣ ਵਾਸਤੇ, ਤੇ ਸੰਤ ਵੀ ਕਹਿੰਦੇ ਵੀ ਹਾਂ ਨਾਮ ਦੀ ਯੁਗਤੀ ਦੱਸ ਦਿੰਦੇ ਆ, ਤੇ ਲੋਕਾਂ ਚ ਰੌਲਾ ਵੀ ਬਹੁਤ ਹੈ ਇਹ ਯੁਗਤੀ ਪੁੱਛਣ ਤੇ ਦੱਸਣ ਦਾ। ਉਹ ਇੱਥੋਂ ਸ਼ੁਰੂ ਕੀਤੀ ਉਹਨੇ ਗੱਲ, ਉਹ ਹਿੰਦੀ ਬੋਲਦੀ ਸੀ, ਪੰਜਾਬੀ ਤਾਂ ਚਲੋ ਉਹਨੂੰ ਨਹੀਂ ਸੀ ਆਉਂਦੀ ਜ਼ਿਆਦੇ, ਉਹਨੇ ਫਿਰ ਬੀਬੀਆਂ ਨੂੰ ਪੁੱਛਿਆ, ਕਹਿੰਦੀ ਆ ਬੀਬੀਓ ਵੀ ਮੈਂ ਤੁਹਾਨੂੰ ਇਹ ਪੁੱਛਦੀ ਹਾਂ ਵੀ ਜੇ ਤੁਹਾਡਾ ਬੱਚਾ ਪ੍ਰਦੇਸ਼ ਦੇ ਵਿੱਚ ਗਿਆ ਹੋਵੇ ਉਹਨੂੰ ਯਾਦ ਕਰਨ ਦਾ ਢੰਗ ਕਿਹੜੇ ਸੰਤ ਕੋਲ ਪੁੱਛਿਆ ਸੀ ਜਾ ਕੇ ਤੁਸੀਂ, ਵੀ ਮੈਂ ਆਪਣੇ ਬੱਚੇ ਨੂੰ ਯਾਦ ਕਰਨਾ, ਸੰਤ ਜੀ ਕੋਈ ਯੁਗਤੀ ਦੱਸ ਦਿਓ, ਮੈਂ ਨਿਆਣੇ ਨੂੰ ਯਾਦ ਕਰਨਾ ਆਪਣੇ ਨੂੰ। ਹੈਰਾਨ ਹੋ ਗਏ ਸਾਰੇ ਵੀ ਆ ਕਿਸ ਢੰਗ ਦਾ ਪ੍ਰਚਾਰ, ਐਡਾ ਕੱਟੜ ਪ੍ਰਚਾਰ, ਤੇ ਸਾਡੇ ਵਾਲੇ ਸੰਤ ਤਾਂ ਅੱਧੇ ਵਿਚਾਰੇ ਬਨਾਰਸੀ ਦਾਸ ਹੋਏ ਫਿਰਦੇ ਨੇ, ਹੋਰ ਇਸ ਤਰ੍ਹਾਂ ਦੀਆਂ ਗੱਲਾਂ ਲੱਗ ਜਾਂਦੇ ਨੇ ਕਰਨ, ਮੂਰਤੀ ਦੇਹ ਨਾਲ ਜੁੜਨ ਦੀ ਗੱਲ ਛੱਡ ਕੇ ਮੂਰਤੀਆਂ ਨਾਲ ਜੋੜਨ ਲੱਗ ਪਏ, ਸਾਡੇ ਵਾਲੇ ਤਾਂ ਦੇਹ ਨਾਲ ਜੋੜਨ ਲੱਗ ਪਏ। ਮਗਾ ਧੰਨ ਵੀ ਮਹਾਂਪੁਰਸ਼ ਹੇ ਪਰਮੇਸ਼ਰ ਤੂੰ ਬੜੀ ਕਿਰਪਾ ਕੀਤੀ। ਉਹ ਕਹਿੰਦੀ ਜਦੋਂ ਬੱਚੇ ਦਾ ਯਾਦ ਕਰਨਾ ਤੁਸੀਂ ਚਲੋ ਸੰਤਾਂ ਕੋਲ ਨਹੀਂ ਗਈਆਂ, ਕਹਿੰਦੀ ਤੁਸੀਂ ਦੱਸੋ ਵੀ ਤੁਸੀਂ ਆਪਣੀ ਭੈਣ ਕੋਲ, ਮਾਂ ਕੋਲ, ਭਾਪ ਕੋਲ, ਭਾਈ ਕੋਲ, ਕਿਸ ਕੋਲ ਗਏ, ਕਿਸ ਨੇ ਤੁਹਾਰੇ ਕੋਈ ਸਿਖਾਇਆ ਕਿ ਬੱਚੇ ਕੋਈ ਐਸੇ ਯਾਦ ਕਰਨਾ ਹੈ? ਬਾਈ ਤੁਸੀਂ ਖੁਦ ਹੀ ਸਿੱਖ ਗਏ, ਬੱਚੇ ਕੋ ਯਾਦ ਕਰਨਾ ਖੁਦ ਹੀ ਸਿੱਖ ਗਏ, ਕਿ ਰੱਬ ਕੋ ਯਾਦ ਕਰਨਾ ਕੈਸੇ ਨਹੀਂ ਆ ਰਿਹਾ ਆਪਕੋ? ਉਹਨੇ ਸਿੱਧ ਕੀਤਾ ਕਿ ਜਿੰਨਾ ਚਿਰ ਰੱਬ ਦੀ ਜ਼ਰੂਰਤ ਨਹੀਂ ਉਹਨਾਂ ਚਿਰ ਰੱਬ ਨੂੰ ਯਾਦ ਕਰਨਾ ਤੁਹਾਨੂੰ ਨਹੀਂ ਆਉਣਾ, ਤੁਹਾਡੇ ਅੰਦਰ ਬੱਚੇ ਦੀ ਜ਼ਰੂਰਤ ਹੈ, ਬੱਚੇ ਨੂੰ ਯਾਦ ਕਰਨਾ ਆ ਗਿਆ। ਜਿੱਦਣ ਤੁਹਾਡੇ ਅੰਦਰ ਰੱਬ ਦੀ ਜ਼ਰੂਰਤ ਪੈਦਾ ਹੋ ਗਈ ਤੇ ਰੱਬ ਦਾ ਯਾਦ ਕਰਨਾ ਵੀ ਤੁਹਾਨੂੰ ਆ ਜਾਊਗਾ। ਕਬੀਰ ਨੂੰ ਕਿਹਨੇ ਦੱਸਿਆ ਸੀ ਰੱਬ ਦਾ ਯਾਦ ਕਰਨਾ? ਉਹ ਜਿਹੜਾ ਦੱਸਣ ਵਾਲਾ ਸੀ ਕਹਿੰਦਾ ਚਿਮੈ ਆ ਰਹਾ ਮੇਰੇ ਮੱਥੇ ਨਾ ਲੱਗੇ, ਉਹ ਬ੍ਰਾਹਮਣ ਸੀ ਰਾਮਾਨੰਦ। ਰਾਮਾਨੰਦ ਕਬੀਰ ਨੂੰ ਦੇਖ ਕੇ ਦਰਵਾਜ਼ੇ ਬੰਦ ਕਰਦੇ, ਤੂੰ ਚਮਾ ਰਹੇ ਤੈਨੂੰ ਉਪਦੇਸ਼ ਨਹੀਂ ਦੇਣਾ, ਜਾਤੀ ਦਾ ਵਿਤਕਰਾ ਸੀ। ਭਾਈ ਗੁਰਦਾਸ ਨੇ ਲਿਖੀ ਗੱਲ ਸਾਰੀ, ਹੋਏ ਬਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ। ਕਬੀਰ ਸਾਹਿਬ ਨੇ ਕਿਹਾ ਉਪਦੇਸ਼ ਤੇ ਲੈਣਾ ਸੀ, ਨਿਵਰਾ ਤਾਂ ਕਹਾਉਣਾ ਨੀ, ਧਿਆਨ ਗੁਰੂ ਨੇ ਨੀ ਦੱਸਿਆ, ਨਾਮ ਗੁਰੂ ਨੇ ਨੀ ਦਿੱਤਾ। ਕਹਿੰਦੇ ਅੱਗੋ ਹੀ ਦੇ ਜਾ ਕੇ ਲੰਮਾ ਪਿਆ ਕਬੀਰ ਤਥਾਈ, ਨੇਰਾ ਪੈ ਗਿਆ ਜਾ ਕੇ ਰਸਤੇ ਚ ਪੈਰ ਦੀ ਠੋਕਰ ਬੱਜੂ, ਪੁੱਛੂ ਤਾਂ ਸਹੀ ਬੱਚੂ ਕੌਣ ਪਿਆ, ਕੀ ਦੁੱਖ ਹੈ, ਕਿਉਂ ਪਿਆ, ਮਰੋ ਤਾਂ ਹਰ ਕੇ ਦੁਆਰ ਮਤਾ ਪੁੱਛੇ ਕੌਣ ਹੈ ਪੜਾ ਹਮਾਰੇ ਬਾਦ। ਪੈ ਗਿਆ ਕਬੀਰ ਬੇਪਰਵਾਹ ਹੋ ਕੇ। ਧਰਮਦਾਸ ਕਬੀਰ ਦਾ ਚੇਲਾ ਲਿਖਦਾ ਹੈ, ਜਿਹਨੇ ਜਨਮ ਸਾਖੀ ਲਿਖੀ ਹੈ, ਸਾਡੇ ਵਾਲਿਆਂ ਨੇ ਤਾਂ ਨਹੀਂ ਲਿਖੀ ਹੈ ਗੱਲ। ਉਹ ਕਹਿੰਦਾ ਵੀ ਕਬੀਰ ਉਦੋਂ 7 ਵਰਿਆਂ ਦਾ ਸੀ, 7 ਵਰਿਆਂ ਦਾ, 7 ਵਰਿਆਂ ਦੇ ਜਵਾਕ ਤੁਹਾਡੇ ਦੇਖੋ ਕੀ ਲਲ ਲਾਉਂਦੇ ਫਿਰਦੇ ਆ, 7 ਵਰਿਆਂ ਦਾ ਕਬੀਰ ਤੇ ਨਾਮ ਲੈਣ ਵਾਸਤੇ ਤਰਸਦਾ ਫਿਰਦਾ, ਗੁਰੂ ਨਾਮ ਨਹੀਂ ਦੇ ਰਿਹਾ। 7 ਵਰਿਆਂ ਦਾ ਕਬੀਰ ਪਿਆ ਤੇ ਰਾਮਾਨੰਦ ਨਹਾ ਕੇ ਆਇਆ, ਰਾਮ ਰਾਮ ਕਰਦਾ ਹੈ, ਪੈਰ ਦੇ ਖਰਾਮ ਦੀ ਠੋਕਰ ਵੱਜੀ ਜ਼ੋਰ ਦੀ ਤੇ ਕਬੀਰ ਦੀ ਚੀਖ ਨਿਕਲ ਗਈ ਹੈ। ਬੱਚਾ ਸੀ, ਰੋਣ ਲੱਗਦੇ ਆ, ਖੜਾਮ, ਠੰਡ ਦਾ ਮੌਕਾ, ਲੱਕੜ ਦੀ ਠੋਕਰ ਤੇ ਐਡੀ ਜ਼ੋਰ ਦੀ ਵੱਜ ਗਈ ਅਚਾਨਕ, ਤੇ ਕਬੀਰ ਰੋ ਪਿਆ, ਨਰਮ ਸਰੀਰ ਸੀ ਤੇ ਰਾਮਾਨੰਦ ਦਾ ਮਨ ਇੰਨਾ ਦਯਾਵਾਨ ਹੋ ਗਿਆ, ਕਹਿੰਦੇ ਉਹ ਅੰਮ੍ਰਿਤ ਵੇਲੇ ਕਿਸੇ ਦਾ ਦਿਲ ਦਿਖਾਇਆ ਗਿਆ, ਪਤਾ ਨੀ ਕੋਈ ਵਿਚਾਰਾ ਕੌਣ ਪਿਆ ਸੀ। ਉਦੋਂ ਰਾਮਾਨੰਦ ਦੇ ਮੂੰਹ ਤੋਂ ਕੀ ਨਿਕਲਿਆ, ਧਰਮਦਾਸ ਉਕਣੇ ਲਿਖਦਾ, ਕਹਿੰਦਾ ਗੁਸਾਈ ਜੀ ਬੋਲੇ, ਕਹਿੰਦੇ ਬੱਚਾ ਰੋਏ ਨਾਹੀਂ ਰਾਮ ਕਹੋ, ਇਹ ਸ਼ਬਦ ਨੂੰ ਕਹਿੰਦੇ ਬੱਚਾ ਰੋਏ ਨਾਹੀਂ ਰਾਮ ਕਹੋ। ਨਮਸਕਾਰ ਕਰਤੀ ਪੈਰਾਂ ਨੂੰ, ਨਾਮ ਮਿਲ ਗਿਆ, ਬਸ ਇਹ ਮੋਹਰ ਲਾਉਣੀ ਸੀ ਵੀ ਨਾਮ ਆਪਣੇ ਆਪ ਨਹੀਂ, ਕੋਈ ਅਫਸਰ ਗੁਰੂ ਤੋਂ ਲੈਣਾ ਪੈਂਦਾ, ਜਿਵੇਂ ਅਸੀਂ ਪੰਜਾਂ ਪੈਰਾਂ ਤੋਂ ਲੈਣੇ। ਕਬੀਰ ਨੇ ਆਪਣੇ ਮਨ ਨੂੰ ਕੇਂਦਰਿਤ ਕੀਤਾ, ਕੇਂਦਰ ਬਿੰਦੂ ਤੇ ਆਪਣੇ ਮਨ ਨੂੰ ਇਕੱਠਾ ਕਰ ਕਰਕੇ ਸਿਮਰਨ ਕਰਦਿਆਂ ਕਰਦਿਆਂ ਇੱਕ ਦਿਨ ਉਹ ਆ ਗਿਆ, ਪਾਛੇ ਲਾਗੋ ਹਰ ਫਿਰ ਹੈ, ਕੈਦ ਕਬੀਰ ਕਬੀਰ। ਕਿਤੇ ਇਹ ਵੀ ਲਿਖਿਆ ਵੀ ਕੈਦ ਰਾਮਾਨੰਦ ਰਾਮਾਨੰਦ, ਵੀ ਰੱਬ ਪਿੱਛੇ ਪਿੱਛੇ ਫਿਰਦਾ ਹੋਵੇ ਰਾਮਾਨੰਦ ਰਾਮਾਨੰਦ, ਕਿਤੇ ਕੋਈ ਤੁੱਕ ਨਹੀਂ, ਕੈਦ ਕਬੀਰ ਕਬੀਰ ਦੀ ਤੁੱਕ ਹੈ, ਕਬੀਰ ਦੇ ਪਿੱਛੇ ਪਿੱਛੇ ਫਿਰਿਆ। ਲਿਖਣਾ ਪਿਆ ਲਿਖਾਰੀਆਂ ਨੂੰ ਕਿ ਅੱਬਲ ਭਗਤ ਕਬੀਰ ਹੈ, ਅੱਬਲ ਪਹਿਲੇ ਦਾ, ਅੱਬਲ ਭਗਤ ਕਬੀਰ ਹੈ ਦੂਜਾ ਰਾਮਾਨੰਦ, ਗੁਰੂ ਦੂਜੇ ਨੰਬਰ ਤੇ, ਕਬੀਰ ਪਹਿਲੇ ਨੰਬਰ ਤੇ। ਧਿਆਨ ਇੱਕ ਦਿਨ ਨਹੀਂ ਸਿੱਖਿਆ ਉਹਦੇ ਕੋਲ, ਕਿਵੇਂ ਸਿੱਖਿਆ, ਰੱਬ ਦੇ ਮਿਲਣ ਦੀ ਭੁੱਖ ਲੱਗੀ ਤੇ ਕਬੀਰ ਰੱਬ ਤੱਕ ਪਹੁੰਚ ਗਿਆ, ਤੇ ਸਾਨੂੰ ਭੁੱਖ ਥੋੜੀ ਲੱਗੀ ਗਈ, ਇਸ ਕਰਕੇ ਗੱਲਾਂ ਕਰਦੇ ਫਿਰਦੇ ਆ, ਤੁਸੀਂ ਦੱਸਦੇ ਜੀ ਜੀ ਤੁਸੀਂ ਦੱਸ ਦਿਓ, ਇੱਧਰ ਅਸੀਂ ਧਾਰਨਾ ਬਣਾ ਲਈ ਹੈ, ਮੇਰੇ ਵਰਗੇ ਧਾਰਨਾ ਬਾਜੇ ਦੀਆਂ ਵਧੀਆ ਸੁਰਾਂ ਦੇ ਰਾਮ ਜਪਣ ਦੀ ਯੁਗਤੀ ਸੰਤ ਬਿਤਾ ਜਾਣਗੇ, ਚਾਹੇ ਬੀਬੀਆਂ ਦੇ ਹੋਰੇ ਕੁਝ ਕਹੀ ਜਾਂਦਾ ਵਿੱਚੋਂ, ਤੁਕ ਬਣੇ ਚਾਹੇ ਨਾ ਬਣੇ। ਇਹ ਗੱਲਾਂ ਨੇ ਸਾਨੂੰ ਜੋੜਤਾ ਦੇਹਾਂ ਦੇ ਨਾਲ, ਕਿਹੜੀ ਯੁਗਤੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਚ ਨਹੀਂ ਲਿਖੀ ਹੋਈ ਭਾਈ, ਕਿਹੜੀ ਯੁਗਤੀ ਆ ਜਿਹੜੀ ਕੋਈ ਗੁਰੂ ਕਾ ਸਿੱਖ ਅਰਥ ਜਾਣਨ ਵਾਲਾ ਉਹਨੂੰ ਖੋਲ ਨਹੀਂ ਸਕਦਾ ਵੀ ਕੀ ਯੁਗਤੀ ਹੈ। ਧਿਆਨ, ਧਿਆਨ ਦੇ ਬਾਰੇ ਬਹੁਤ ਸ਼ਬਦ ਐਸੇ ਨੇ ਤੇ ਜਿਵੇਂ ਗੁਰੂ ਦੇ ਬਚਨ ਤੇ ਗੌੜੀ ਰਾਗ ਦਾ ਪਹਿਲੀ ਸ਼ੁਰੂ ਚ ਸੁਣਿਆ ਆਪ ਜੀ ਨੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਧਿਆਨ ਜਣੀ ਧਿਆਤਾ ਧਿਆਨ ਤੇ ਤਿੰਨ ਚੀਜ਼ਾਂ ਹੁੰਦੀਆਂ, ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਖੋਲਣਾ ਹੋਵੇ ਵਿਚਾਰਨਾ ਹੋਵੇ, ਪਰ ਵਕਤ ਆ ਗਿਆ ਨਹੀਂ ਦੇਗਾ। ਸੰਖੇਪ ਨਾਲ ਧਿਆਤਾ ਧਿਆਉਣ ਵਾਲਾ, ਧਿਆਨ ਉਹ ਸ਼ਕਤੀ ਜਿਹੜੀ ਖਿੰਡੀ ਹੋਈ ਹੈ ਉਹਨੂੰ ਇੱਕ ਥਾਂ ਤੇ ਇਕੱਠੀ ਕਰਨਾ, ਤੇ ਉਹ ਵਸਤੂ ਜਿਹਦਾ ਧਿਆਨ ਕੀਤਾ ਗਿਆ, ਇੱਕ ਵਸਤੂ ਹੈ ਜਿਹਦਾ ਧਿਆਨ ਕੀਤਾ, ਇੱਕ ਧਿਆਨ ਹੈ, ਇੱਕ ਧਿਆਉਣ ਵਾਲਾ ਹੈ। ਧਿਆਤਾ ਧਿਆਨ ਤੇ ਇਹ ਤ੍ਰਿਕੁਟੀ ਬਣਦੀ ਹੈ, ਤਿੰਨ ਚੀਜ਼ਾਂ ਹੋ ਗਈਆਂ, ਇਹ ਤਿੰਨੇ ਜਦੋਂ ਇੱਕ ਰੂਪ ਹੋ ਜਾਣ, ਤਿੰਨਾਂ ਦੀ ਸੀਮਾ ਹੱਦ ਮਿਟ ਜਾਏ, ਜਿੱਥੇ ਜਾ ਕੇ ਇੱਕ ਰਹਿ ਜਾਏ, ਦੂਸਰੀ ਗੱਲ ਸਮਾਪਤ ਹੋ ਜਾਏ, ਮੰਜ਼ਲ ਉਸ ਦੇ ਵਿੱਚ ਆਰਾਮ ਤਲਵੀ, ਜਿੱਥੇ ਇੱਕ ਦਸੰਦਰ ਹੈ ਦੋ ਹੈ ਨਹੀਂ, ਮੰਜ਼ਲ ਉਸ ਦੇ ਵਿੱਚ ਆਰਾਮ ਤਲਵੀ ਜਿੱਥੇ ਹਰ ਸਿਆਲ ਤੇ ਪੋਹ ਹੈ ਨਹੀਂ, ਮੰਜ਼ਲ ਉਸ ਦੇ ਵਿੱਚ ਆਰਾਮ ਤਲਵੀ ਜਿੱਥੇ ਦੀਨ ਤੇ ਮਜ਼ਬ ਦਾ ਛੋਹ ਹੈ ਨਹੀਂ, ਉਹਦੇ ਵਿੱਚ ਆਰਾਮ ਤਲਵੀ ਸੁੱਖ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਕਹਿੰਦੇ ਧਿਆਨ ਸੱਤ ਸਰੂਪ, ਸੱਤ ਕਿਹਨੂੰ ਕਹਿੰਦੇ ਜਿਹਦਾ ਕਦੇ ਵੀ ਨਾਸ਼ ਨਾ ਹੋਵੇ, ਉਹਦਾ ਸਰੂਪ ਕੀ ਹੈ, ਸੱਤ ਦਾ ਸਰੂਪ ਦੇਹ ਤਾਂ ਸੱਤ ਦਾ ਸਰੂਪ ਹੈ ਹੀ ਹੋ ਨਹੀਂ ਸਕਦੀ, ਸੱਤ ਦਾ ਸਰੂਪ ਹੈ ਬ੍ਰਹਮ ਦਾ, ਸੱਤ ਚੀਜ਼ ਅੱਖਾਂ ਨੂੰ ਨਜ਼ਰ ਨਹੀਂ ਆ ਸਕਦੀ, ਬੁੱਧ ਦੇ ਨੇਤਰ ਵੇਖ ਸਕਦੇ ਨੇ, ਉਹ ਵੀ ਦੇਖ ਕੇ ਵਿੱਚ ਗੁੰਮ ਹੋ ਸਕਦੇ ਨੇ, ਮੁੜ ਕੇ ਦੱਸਣ ਯੋਗਾ ਨਹੀਂ ਕਿਸੇ ਨੂੰ, ਮਕਾਨ ਦਿਸਦਾ ਨਹੀਂ ਦਿਸਦੀ, ਖੜਾ ਇਹਦੇ ਆਸਰੇ ਹੈ, ਦਰਖਤ ਦਿਸਦਾ ਇਹਦੀਆਂ ਜੜ੍ਹਾਂ ਨਹੀਂ ਦਿਸਦੀਆਂ, آسرا دستا نہیں سنسار دستا ہے سنسار دا آسرا رب دستا ہی نہیں یہ جڑا دیکھنی ہوں پھر کی کرنا پوگا گنالا کئی کواری کو لینی پوگی گی پھر فولنا پوگی گی دھرتی پھر جے وہ دیکھنے سنسار دا آسرا کوئی بروڑا براڑی دا کرنی پوگی گی مہاراج کہندے دیکھیں گے تو بروڑا براڑی باہر دی نارمب کر دی کاہرے من کوجن جائی سوا سرب نواسی سدا ریپا تو ہی سنگ سمائی تیرے نال ہے پوپ مد یوں باس بستا ہے مکر میں جیسے شائی تیسے ہی ہر بسے نرنتر کٹ ہی کھوجو پائی اندر دی کھوج کرو منک باہر دی کھوج بچ لگیا ہے اس لیے پیخا جی نے بڑی سونی گل کی کہ پیخا پکا کوئی نہیں سب کی گڑڑی لال بنے گڑڑی کھولے تاہیں پہ کنگال گڑڑیاں تو دوجے دیا بولنا پھر دے اپنی والی کھول کے نہیں دیکھی کنگال تاں ہوئے اس کر کے دھیان ست سروپ ست جو ناش تو رہت ہے ستگرو دا کرنا تے ستگرو دا سروپ کی ہے جی دا دھیان کرنا ہے گر کی مورت من میں دھیان یہ ارتھ ہونا کئی نے یہ کر لیا بھی گرو کی مورتی کاغذ کی ہوگی پتھر کی ہوگی وہ من چھان کرو پر مہاراج نے نال ہی نرنا کیتا گر مورت گر شبد ہے گل مک گئی مول منتر کا دھیان ہردے چ آ گیا گرو نانک تھوڑے ہردے چ آ گیا واحگرو منتر ہردے چ آ گیا گرو نانک ہردے چ آ گیا گرو گوبند سنگھ ہردے چ آ گیا جدھر تمہوں باہرلے سروپ کی اچھا پیدا ہوگی اسی ویلے اسی شن تک دم کراری جو کرو حاضر حضور خدائے حاضر ملے گا میں تیرے نال سدگر سیکی کرے پرتپال سیو کو گر سدا دیا جدو اسی کام تو یہ بڑے یہ سدگر سیکے بندھن کاٹے نالے چری بڑی جاوے جی چری بڑتا سی وہ بھی اپری آ گیا وہ کہہ بھائی سگنی صاحب کی تک سی وہ بھی ہوں اس سکھ گیانی سی وہ کہہ دیکھو لوڑے کی گل ہے چری میری ہے بٹ یہ رہا ہے تے نالے کئی جانے ستگر سیکے بندھن کٹ ہے وہ کہنا بھائی کہانی تک بھی پڑھ لے وہ کہنا بھائی گل سن کہنا جے سارے سکھانو ایک ایک تک بنڈ دین مہاراج کہنا میرا تا خیال ہے تا بھی تکاں تھوڑیاں ہون گیا میرے ہی سے ہی رہن دیو باقی گہالی تم پڑھ لے کہنا تم لے لو کیوں گہالی تک مارتی سی چپیڑ بڑھا کے کہ گرکا سکھ وکار تے ہٹ ہے گرو کا سکھ وکارا تو ہٹے وہ ان بھی دیکھتا سی بھی یہ چپیڑ پو گی گاہ گاہ جانا ادھر جانے نہیں اسی اس کر کے ساتھ سنگی آ ہوں سماپتی کریے اگلا وچن ہے دھیان ست سروپ ستگرو کا کرنا یعنی نام کا چت چرن نام کا ہردے چ بسنا پرماتما کا دھیان ہے دھیان دے وچ نمگن اینا ہو جانا تے اپنی ہوند ختم ہو جاندی ہے تم کرتا تم ہوا مجھ میں رہا لو ہوں مٹ جاندی ہے تم رہ جاندا ہے اج دے پروچنا دے وچوں جو گرو گوبند سنگھ صاحب دے 52 بچنا چو دسواں بچن ہے یہ دے نال ہی اپنا سماپتی کر رہے ہیں دسواں بچن ستگرو دا کی ہے ستگرو اے سکھو تسی ستگرو کینوں مننا ہے پہلا وہ یقر ستگرو شری گرو گرنتھ صاحب جی نو مننا ستگرو شری گرو گرنتھ صاحب جی نو مننا کہ اپنا مکتی دا داتا ستگرو کسے ہور نو نہیں مننا کیول گرو گرنتھ صاحب نو مننا پنج پیسے ناریل رکھ کے متھا ٹیکیا سی اس لیے حکم کر دتا تارنا پڑھو پھر دوبارہ سما دے گرو مانو گرنتھ آگیا پی گرو مانو گرنتھ آگیا پی کال کی مانو گرنتھ آگیا پی ہے گیا بھیا کال کی ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ, ਇਹਦੇ ਮਤਲਬ ਇੱਕ ਤਾਂ ਆ ਦੋਹਰੀ ਹੈ ਜੋ ਆਪ ਜੀ ਨੇ ਸੁਣਿਆ, ਰੋਜ਼ ਸੁਣਦੇ ਹੋ ਤਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਇਹ ਗੁਰੂ ਗ੍ਰੰਥ ਸਾਹਿਬ ਦੀ ਆਵਾਜ਼ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਇਹੀ ਬਚਨ ਆਪਣੀ ਕਾਵਿ ਰਚਨਾ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਕਹਿੰਦੇ ਨੇ, ਗੁਰ ਆਪਰ ਮੈਂ ਖਾਲਸੇ ਦੀਨਾ, ਗੁਰੂ ਨੇ ਆਪਣਾ ਜਿਸਮ ਆਪਣਾ ਸਰੂਪ ਖਾਲਸੇ ਨੂੰ ਦੇ ਦਿੱਤਾ। ਮੈਂ ਨੋ ਸਰੂਪ ਦਾ, ਮੈਂ ਕਹਿ ਦਈਏ ਉਹ ਥੋੜਾ ਜਿਹਾ ਅਰਥ ਬਦਲ ਜਾਂਦਾ। ਗੁਰ ਆਪਨ ਮੈਂ ਆਪਣਾ ਸਰੂਪ, ਗੁਰ ਆਪਨ ਬਹੁ ਖਾਲਸੇ ਦੀਨਾ, ਗੁਰੂ ਨੇ ਆਪਣਾ ਜਿਸਮ ਦੇ ਦਿੱਤਾ ਸਿੱਖਾਂ ਨੂੰ, ਸਰੂਪ ਦੇ ਦਿੱਤਾ ਸਿੱਖਾਂ। ਦੂਤੀ ਰੂਪ ਦੂਸਰਾ ਸਰੂਪ, ਦੂਤੀ ਰੂਪ ਸਤਿਗੁਰੂ ਗੁਰ ਗ੍ਰੰਥ, ਦੂਸਰਾ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ। ਗੁਰ ਆਪਨ ਮੈਂ ਖਾਲਸੇ ਦੀਨਾ, ਦੂਤੀ ਰੂਪ ਸਤਿਗੁਰੂ ਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਕਣ ਨਾਮ ਗੋਬਿੰਦ ਕੀਰਤਨ ਸੰਤਾ। ਇਸ ਕਰਕੇ ਹਜ਼ੂਰ ਦਾ ਵਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ। ਇੱਥੇ 10 ਵਚਨਾਂ ਤੇ ਮੇਰੀ ਇਹਦੀ ਨਿਸ਼ਾਨੀ ਲਾਈ ਸੀ, ਉਹ 10-10 ਵਚਨਾਂ ਤੇ ਇਹ ਪਰਚਾ ਲਗਭਗ ਐਡਾ ਸਾਧ ਸੰਗਤ ਜੀ ਦੇ ਸਾਰੇ ਬਚਨ ਜਿਹੜੇ ਨੇ ਉਹ ਸਤਿਗੁਰੂ ਮਹਾਰਾਜ ਦੇ ਇਕੱਤਰ ਕੀਤੇ ਨੇ, ਤੇ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਇਹ ਬਚਨ ਪ੍ਰਾਪਤ ਕਰਨੇ ਹੈ, ਰੀਸੋ ਰੀਸ ਨਹੀਂ ਵੀ ਇੱਕ ਦੂਜੇ ਦੀ ਰੀਸ ਲਈ ਜਾਓ ਪੜ੍ਹ ਕੇ ਸਿੱਟ ਦੋ ਪਾਪ ਲੱਗੂਗਾ ਫਿਰ ਬਹੁਤ ਵੱਡਾ। ਇਹ ਉਨ੍ਹਾਂ ਨੇ ਲੈਣੇ ਆ ਜਿਨ੍ਹਾਂ ਨੇ ਸ਼ੀਸ਼ੇ ਚ ਜੜਾ ਕੇ ਆਪਣੇ ਘਰ ਵਿਚ ਰੱਖਣਾ, ਤੇ 3 ਕੁ ਮਿੰਟ ਲਾ ਦੇਣ ਜੇ ਜ਼ਿਆਦਾ ਨਹੀਂ, ਇੱਕ ਜਣਾ ਘਰ ਦੇ ਪਾਠ ਕਰੇ ਤੇ ਦੂਜੇ ਸੁਣ ਲੈਣ ਕਿ ਗੁਰੂ ਗੋਬਿੰਦ ਸਿੰਘ ਦੇ ਅੰਤ ਸਮੇਂ ਦੇ ਇਹ ਬਚਨ, ਜੀਵਨ ਬਦਲ ਜਾਏਗਾ ਬੱਚਿਆਂ ਦਾ ਵੀ ਤੇ ਤੁਹਾਡਾ ਵੀ। ਇਸ ਕਰਕੇ ਉਨ੍ਹਾਂ ਗੁਰਮੁਖਾਂ ਨੇ ਲੈਣੇ, ਤੇ ਆਓ ਹੁਣ ਸਾਰੀਆਂ ਸੰਗਤਾਂ ਰਲ ਮਿਲ ਕੇ ਗੁਰ ਸਤੋਤਰ। ਧੰਨ ਹੈ ਵਾਹਿਗੁਰੂ, ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਧੰਨ ਹੈ ਧੰਨ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ ਤਨ ਹੈ ਗੁਰੂ ਅਮਰਦਾਸ ਜੀ, ਤਨ ਹੈ ਤਨ ਹੈ ਗੁਰੂ ਰਾਮਦਾਸ ਜੀ, ਤਨ ਹੈ ਗੁਰੂ ਅਰਜਨ ਸਾਹਿਬ ਜੀ, ਤਨ ਹੈ ਤਨ ਹੈ ਤਨ ਹੈ ਗੁਰੂ ਹਰਗੋਬਿੰਦ ਸਾਹਿਬ, ਤਨ ਹੈ ਤਨ ਹੈ ਗੁਰੂ ਸ੍ਰੀ ਘਰ ਰਾਇ ਜੀ, ਤਨ ਹੈ ਤਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ, ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਜੀ, ਤਨ ਹੈ
ਗੁਰੂ ਗੋਬਿੰਦ ਸਿੰਘ।